ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਦਰਸ਼ਨ ਵਿਖੋ ਖੰਨੀਏ ਵੰਜਾਂ ਤੇਰੇ ਦਰਸ਼ਨ ਵਿਖੋ ਖੰਨੀਏ ਵੰਜਾਂ ਤੇਰੇ ਨਾਮ ਵਿਟੋ ਥੁਰਮਾ ਜਾ ਤੋ ਮੈਂ ਮਾਣ ਕੀਆ ਹੈ ਜਾ ਤੋ ਮੈਂ ਮਾਣ ਕੀਆ ਤੁਧ ਬਿਨ ਕੇਰਾ ਮੇਰਾ ਮਨ ਆਸ ਪਿਆਸੀ ਫਿਰ ਤੈ ਤਾਈ ਜਿਉ ਚਾਤ੍ਰਿਕ ਬੂੰਦੇ ਅਮਾਨਕ ਜੀਣਾ ਬੁਲਾਰੀ ਦੇਵੋ ਦਰਸ ਪ੍ਰਭ ਮੇਰੇ ਤੁਦੇ ਆ ਗਏ ਅਰਦਾਸ ਮਾਰੀ ਜਿਉ ਪਿੰਡ ਸਭ ਤੇਰਾ ਨਾਨਕ ਸਭ ਤੇਰੀ ਵਡਿਆਈ ਸਭ ਤੇਰੀ ਵਡਿਆਈ ਕੋਈ ਨਾਮ ਜਾਣੇ ਵਾਹਿਗੁਰੂ ਸਭ ਤੇਰਾ ਸਤ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦਕ ਬ੍ਰਹਮਾ ਵਿਸ਼ਨ ਸਿਰੇ ਤੈ ਅਗਣਤ ਤਿਨ ਕਾ ਮੋਹ ਭਇਆ ਮਨ ਮਦਕ ਚੌਰਾਸੀ ਲਖ ਜੋਨਿ ਉਪਾਈ ਰਿਜ਼ਕ ਦੀਆ ਸਭ ਹੂੰ ਕਾ ਤਦਕ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕ ਮੇਰੇ ਵਾਹਿਗੁਰੂ ਤੇਰਾ ਸਭ ਸਦਕ ਮੇਰੇ ਵਾਹਿਗੁਰੂ ਸਭ ਤੇਰਾ ਸਭ ਤੇਰਾ ਸਦਕਾ ਸਤਿਕਾਰਯੋ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਕਿਰਪਾ ਕਰਕੇ ਸੁਭਾਗਾ ਸਮਾਂ ਬਖਸ਼ਿਆ, ਰਹਿਮਤ ਕੀਤੀ ਹੈ, ਕਰਮ ਬਖਸ਼ਿਸ਼ ਕੀਤੀ ਹੈ, ਸੱਚਖੰਡੀ ਦਰਬਾਰ ਦੀਆਂ ਹਾਜ਼ਰੀਆਂ ਭਰਨ ਵਾਸਤੇ ਆਪ ਮਾਈ ਭਾਈ ਦੂਰੋਂ ਨੇੜਿਓਂ ਚੱਲ ਕੇ ਪੁੱਜੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੁਝ ਬਚਨ ਲਿਖੇ ਨੇ ਆਪ ਸੰਗਤਾਂ ਬਾਬਤ। ਭਾਈ ਸਾਹਿਬ ਜੀ ਬਚਨ ਕਰਦੇ ਨੇ, ਜੈਸੇ ਤੋ ਮਰਾਲ ਮਾਲ ਜਾਏ ਬੈਠਤ ਹੈ ਮਾਨ ਸਰ, ਮੁਕਤਾ ਅਮੋਲ ਖਾਏ ਖਾਏ ਬਿਗ ਸਾਤ ਹੈ। ਮਰਾਲ ਨਾਮ ਹੈ ਗੁਰਮੁਖੋ ਹੰਸ ਦਾ ਤੇ ਮਾਲ ਨਾਮ ਹੈ ਜਥੇ ਦਾ, ਡਾਰ ਦਾ। ਜਿਵੇਂ ਇੱਕ ਮਣਕਾ ਹੁੰਦਾ ਉਹਨੂੰ ਪਰੋਦੀਏ ਤੇ ਮਾਲਾ ਬਣ ਜਾਂਦੀ ਹੈ ਕੱਠ। ਭਾਈ ਸਾਹਿਬ ਕਹਿੰਦੇ ਹੰਸਾਂ ਦੀ ਡਾਰ ਮਾਨ ਸਰੋਵਰ ਤੇ ਜਾ ਕੇ ਬੈਠ ਜਾਂਦੀ ਹੈ ਤੇ ਉਹਦੇ ਵਿੱਚੋਂ ਅਮੋਲਕ ਹੀਰੇ ਖਾ ਖਾ ਕੇ ਭਰਪੂਰ ਆਨੰਦ ਮਾਣਦੀ ਹੈ। ਇਹਨੇ ਅੱਖਰੀ ਅਰਥ ਗੁਰਮੁਖੋ ਭਾਵ ਲਾਓ ਇਹਨਾਂ ਤੁਕਾਂ ਦਾ। ਸਰੋਵਰ ਹੀਰਿਆਂ ਦਾ ਭਰਿਆ ਹੋਇਆ, ਹੰਸਾਂ ਦੀ ਡਾਰ ਜਾ ਕੇ ਬੈਠ ਗਈ। ਇੱਕ ਨਿਰਣਾ ਕਰਨਾ ਹੁਣ ਵਿੱਚੋਂ, ਸਰੋਵਰ ਭਰਿਆ ਹੈ, ਛਕਣ ਵਾਲੇ ਹੰਸ ਵੀ ਬੈਠੇ ਨੇ, ਬਈ ਕੀ ਮੋਤੀ ਆਪੇ ਉਹਦੀ ਚੁੰਝ ਵਿੱਚ ਪੈ ਜਾਣਗੇ, ਬੈਠੇ ਰਹਿਣ। ਭਾਈ ਗੁਰਦਾਸ ਦੀ ਬਾਣੀ ਬਹੁਤ ਗੰਭੀਰ ਹੈ ਜੇ ਵਿਚਾਰ ਨਹੀਂ ਹੋਵੇ। ਕਿੰਨਾ ਸਮਾਂ ਹੰਸ ਬੈਠਾ ਰਹੇ, ਕੋਈ ਹੀਰਾ ਆਪ ਤੇ ਉਹਦੀ ਚੁੰਝ ਵਿੱਚ ਨਹੀਂ ਨਾ ਪੈਣ ਲੱਗੇ, ਭਾਵੇਂ ਸਰੋਵਰ ਭਰਿਆ ਹੋਇਆ। ਤੇ ਪਵੇਗਾ ਕਦੋਂ? ਇੱਕੋ ਸ਼ਰਤ ਹੈ, ਹੰਸ ਨੂੰ ਸਿਰ ਨੀਵਾਂ ਕਰਨਾ ਪਊਗਾ। ਬਾਣੀ ਨੂੰ ਵਿਚਾਰਿਆ ਕਰੋ, ਫਿਰ ਬੜਾ ਆਨੰਦ। ਜਦ ਤੱਕ ਉਹ ਸਿਰ ਨੀਵਾਂ ਨਹੀਂ ਕਰੂ ਤੇ ਚੁੰਝ ਮੋਤੀ ਤੱਕ ਜਾਣੀ ਨਹੀਂ, ਬੈਠਾ ਰਹੇ ਭਰੇ ਪਏ ਨੇ। ਆਜੋ ਹੁਣ ਇਹ ਤੁਕ ਲਿਖੀ ਕਿਹਦੇ ਖਾਤਰ ਹੈ? ਇਹ ਜਾਨਵਰਾਂ ਪੰਛੀਆਂ ਦੇ ਤਾਂ ਪ੍ਰਮਾਣ ਦਿੱਤੇ, ਗੱਲ ਤਾਂ ਤੇਰੀ ਹੈ। ਤੁਸੀਂ ਜਿੰਨੇ ਬੈਠੇ ਹੋ ਗੁਰਮੁਖੋ ਹੰਸ ਹੋ, ਸਤ ਸੰਗਤ ਦਾ ਸਰੋਵਰ ਹੈ ਤੇ ਇਹਦੇ ਵਿੱਚ ਗੁਰੂ ਦੇ ਸ਼ਬਦ ਦੇ ਮੋਤੀ ਭਰੇ ਹੋਏ ਨੇ। ਆ ਸਰੋਵਰ ਹੈ ਜਿੱਥੇ ਬੈਠੇ ਹੋ ਤੁਸੀਂ। ਗੁਰਬਾਣੀ ਦਾ ਇੱਕ ਇੱਕ ਅੱਖਰ ਉਹ ਮੋਤੀ ਹੈ ਵੀ ਜਿਹਦੀ ਕੀਮਤ ਹੈ ਕੋਈ ਨੀ। ਇਹ ਦੁਨੀਆਂ ਦੇ ਤਾਂ ਬਹੁਤ ਮੋਤੀ ਨੇ ਤੇ ਕੀਮਤ ਪੈ ਗਈ ਉਹਨਾਂ ਦੀ, ਪਰ ਆਹ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਭੰਡਾਰਾ ਮੋਤੀਆਂ ਦਾ ਹੈ, ਤਾਂ ਰਤਨ ਲਾਲ ਜਾਂ ਕਿਛੂ ਨਾ ਮੋਲ, ਭਰੇ ਭੰਡਾਰ ਅਖੁੱਟ ਅਤੋਲ। آپ ہنسو سنگت دا سروور وچ بانی دے موتی نے دے گل ہنسائیو کرنی پینی ہے تا اے موتی پراپت ہو اونو سر نیوا کرنا پے نا تینو من نیوا کرنا پاؤ گا من نیوا کر کے بہ جا تے تیری بدھ روپی چونج وچ واہگرو دے نام دے بانی دے موتی آ جان گے خدا نہیں آنے بیٹھتا ہنس بھی گیا موتی کتے آپ اڑ کے آن لگیا بھی چونج سر نیوا کرنا پاؤ من نیوا تے مت اچی بھائی پنڈ پنڈ سکول ہو گیا گرمکھو تی سال پہلا پنڈ چٹھی پڑھن والے ایک دوئے ہوں بلا پہ سارے چٹھی آئی ہے بھی پڑھ دے ہوں پانچ سال دے بچے تو لے کے نبے سال دے بڑھے تک انگریزی پڑھا لو پاستوں پڑھا لو لڑے پڑھا لو جو مرضی پڑھا لو سب پڑھ گئے اپا دس دس کو سکول نہیں سی ہوں ایک ایک پنڈ چار چار سکول کھولے زیادہ لمبا نہیں اج سبجیکٹ اپنا ہو رہا ہے میں تمہوں ہاتھ بن کے پوچھنی ہے گل ایک بھی پڑھائی کری دی کہ خاطر ہے بھی مت آ جائے سن اقل آ جائے نا جن کی اقل آئی ہے سب نو پتا ہی ہے کھول سادنا اور پڑھائی تے تاں کری دی ساری مت اچھی ہو جائے ہو تو پڑھائی کا کوئی مطلب نہیں ہے ایجوکیشن تے لینی ہے ساری مت اچھی ہو جن کوچی ہوئی ہے میتھوں نہ کہو تمہیں سب نو پتا ہے وہ ماں ماں کہن تو ہٹ گئے بھن نو بھن سمجھ تو ہٹ گئے دھی نو دھی دا جاجا دین تو ہٹ گئے تو پٹ پوے پڑھائی بھائی بھائی نو وڈ رہا ہے یہ مت اچھی ہوئی ہے ساری کہ نرکوں میں چلی گئی کہندے جی پڑھائی بہت ہو گئی کھٹیا کی اس پڑھائی نے گلوکڑیاں پاؤدے دو ویر اینے دور کرتے کہ ربے کدے کرے مل جان نہیں ملن دی آس نہیں بندہ بندے تو اینا دور ہو گیا یہ گل کیوں ہوئی ہے گرمکھو پتہ ہے جد تک سدگر گرو گرنتھ صاحب دے دسے مارگ تے نہیں نہ اپن تر دے کسی بھی چیز نے تینوں سکھ نہیں دینا کی فارمولا جی مت اچھی کرنی ہے مسالے وردے بھی جے بسے فارمولا ایکو ہے من نیوا مت اچھی یہ تو بنا مت اچھی نہیں ہونی چاہے ٹرپل ایم اے کر لی پی ایچ ڈی کر لی جو مرضی پڑھ لی بابے نانک دا کتھیا کون مڑو گا جب تک تیرا من نہیں نا نیوا ہوندا مت نہیں اچھی ہوتی ہوں سکھ نال منے بتھیرا اچا مت بچائی تو لینا ہی کی ہے تو دو پالنے نے دونوں اچے کیویں کرنے گا ایکو ایک فارمولا ہے گرمت جی مت اچھی کرنی ہے من نہیں مکن ایک تھوک پڑھ دے ہوں سکھمنی صاحب کہ برہم گیانی ہے سب تے اونچا کدے سوچے اس تھوک پر پیری اونچائی کس میٹر نہ ملنی ہے بابے نے نو گج کا وہ سب تو اچا ہو گیا سو فٹ کا ہو گیا برہم گیانی کدے سوچے اونچائی ملنی کیویں دسیا میں کہڑا فٹا برتے ان سب تو اچا کیوں کہ ہے من اپنے ہے سب تے نیچا اے ماپ ورت لو جو کسی نے اچا بننا ہونا بھائی گرو ارجن نے وہ من کی نمان ملی ہے وہ اچائی نہیں ملی کہ نہ اچا وہ من سب تو نیوا ہو گیا گرو ارجن کہ سب تے اچا ہے جب تک من ہی نیوا کرے گا تو بانی کتنے تیرے دے واسطے پڑھی جا کری جا کتھا لکھی جا گرنتھ نہیں دوسرا پرمان لے لو جیسے تو سجن مل بیٹھت ہے پاک سال अनेक प्रकार व्यंजनात रस खात है। प्रशादा बन गया पाकिस्तान नामे रसोई का, छगन वाले बैठ गए की छगे ते बिना ही रस आजूगा, बैठे रहो ते भोजन भी पिया रहने। तुसी किथे आपां लेखा दवांगे सतगुरां दा, किथे एहसान तारांगे। इत्थे जिहड़ियां साडियां धीआं भैणां बणाउंदियां ने प्रसादे, ओ भाई गुरमुखो मैनूं तां लगदा सी वी मैं थकिया वां, पर अज कुछ लाउड स्पीकर भी थकिया होया, अज खेआ कोसा। मैं तां कहिंदा सी वी मैं ही थकिया वां, 400-500 मील सफर कीता है, इह कुछ मेरे नालों भी थकिया लगदा, अज बोलदा ही नहीं। तां साध संगत भोजन बनाउण वास्ते तुहानू चीजां खरीदणियां पैंदियां ना बाजार चों, गैस चुल्हे मचाउणे पैंदे ने, लग जांदियां साडियां भैणां तड़के तों लै के ते 11 बजे रात तक भांडे खड़की जांदे ने, बारी नहीं पैंदी। पर धन साडे सतगुर ओ तैनू बना के भोजन थाल परोस के तेरे मूहरे रखता, थाल विच तीन वस्तु पई, गुरु ग्रंथ साहब रूपी थाल, इहदे विच तेरी आत्मा दे भोजन दीआं तीन खुराकां, सत संतोख विचार। एडा परोपकार भोजन बना के थाल परोस के तेरे मूहरे रखता। पर गां एक तुक लिखी है भी थाल तां परोस के रखता पर छकदा कोई होए, जे को खावे कोई हो। मैं सोचे क्यों लिखे महाराज ने, चार कौलियां लग के थाल घर वाले तेरे मूहरे रखण, ताजे प्रशादे तड़के लगे वे होण, ते तू ना खावे ते इको गल है, दो गल तो नहीं। बीमार आदमी रोटी नहीं खांदा हुंदा, जिखे आंखो रोगी नहीं ना छकदा, तुस करदे मिन्नतां करदे मैं नहीं छकदा, दुख ना मनाओ मेरी बेनती दा। थाल परोस के गुरु ग्रंथ साहब दा भर के रखता, पर आपां नूं रोग इन्ने लग गए आपां बाणी पढ़न तों हट गए, छकदे ही नहीं भोजन। रोगी आदमी भोजन किथे छके, वो तो कहूगा लै जाओ। पर एक होर गल सतगुरु ने लिख दी, जे को पहुंचे, ये अपनियां गल्लां ने गुरमुखो। महाराज कहंदे पहले तो छकूगा कोई, जेड़े छकणगे वो कहंदे स्वाद ही नहीं लगे, कैसी गल। ये अपनियां गल्लां ने, संत दुखी करे पए, तुसीं जिन्ने भी साध हैंगे, जेड़ा भी मत्था टेकण जांदा महाराज मैं जब जी पढ़दा मेरा मन नहीं लगदा, मैं सुखमनी पढ़दा जी मेरा मन नहीं लगदा, मैं नितनेम करदा जी मैनूं बासियां आउण लग जांदियां, मैं नितनेम कंपोज दियां गोलियां, नितनेम कार्डिनल है वी तेरे बासियां आउण लग गईआं। ते तुहाडे चो कदे कोई कहना नहीं सुनिया किसे संत नूं, जद मैं टैलीविजन सुनदा मेरा मन नहीं लगदा, एक भी नहीं आया साडे कोल। जद किते गाउण वाली सुननी होवे भी मेरा मन नहीं लगदा, महाराज ला दो गाउण वाली च मन। जद किते मेज ते रख के छकनी होवे ते कोई नहीं कहिंदा मैनूं सुआद नहीं लगदी, जिहड़ा कहिंदा बाणी नहीं सुआद लगदी, अज खेड़ा कोल साथ ना। पता नहीं की करोपी काल पुरख दी होगी, जिहड़ा कहिंदा मेरा जब जी पढ़दा मन नहीं लगदा, सिनेमा देखदे तां कोई नहीं कहिंदा मेरा मन नहीं लगदा। महाराज कहंदे वे पहला तो भोजन छकूगा ही कोई, क्योंकि विरले ही रह गए ने, वो विरले विरले ने जड़े नाम देव पारी, विरले विरले ने नाम देव पारी।
ماری
ਕਿਰਪਾ ਕਰੇ ਜਿਸਨੂੰ ਇਹ ਵਾਰ ਮਹਾਰਾਜ ਕਹਿੰਦੇ ਕੋਈ ਵਿਰਲਾ ਹੀ ਕਹਿੰਦਾ ਮੈਨੂੰ ਬਾਣੀ ਚੰਗੀ ਲੱਗਦੀ ਬਾਣੀ ਵਿੱਚੋਂ ਆਨੰਦ ਆਉਂਦਾ ਨਹੀਂ ਤਾਂ ਜਿਹੜੇ ਵੀ ਕਹਿੰਦੇ ਜੀ ਮੈਨੂੰ ਨੀਂਦ ਆਉਣ ਲੱਗ ਜਾਂਦੀ ਜਦ ਬਾਣੀ। ਤੀਸਰਾ ਪ੍ਰਮਾਣ ਦਿੱਤਾ ਹੈ ਭਾਈ ਸਾਹਿਬ ਜੀ ਨੇ ਕਿ ਜੈਸੇ ਤੋਂ ਤਰਵਰ ਛਾਇਆ ਮਿਲ ਬੈਠਤ ਅਨੇਕ ਪੰਛੀ ਖਾਏ ਖਾਏ ਮਧੁਰ ਫਲ ਮਧੁਰ ਬੋਲ ਕੈ ਸੁਹਾਤ ਹੈ। ਅਨੇਕਾਂ ਪੰਛੀ ਦਰਖਤਾਂ ਤੇ ਜਾਂਦੇ ਨੇ ਉਨ੍ਹਾਂ ਦੇ ਮਿੱਠੇ ਫਲ ਛਕਦੇ ਨੇ। ਦੋ ਕੰਮ ਹੋ ਜਾਂਦੇ ਨੇ ਪੰਛੀ ਗਰਮੀਆਂ ਵਿੱਚ ਉਨ੍ਹਾਂ ਦੀ ਛਾਇਆ ਲੈ ਕੇ ਅਗਲ ਤੋਂ ਬਚਦੇ ਨੇ, ਸਰਦੀਆਂ ਵਿੱਚ ਉਨ੍ਹਾਂ ਦੇ ਪੱਤਰਾਂ ਵਿੱਚ ਲੁਕੇ ਬਈ ਪਾਲੇ ਤੋਂ ਕੋਰੇ ਤੋਂ ਬਰਫ਼ ਤੋਂ ਬਚਦੇ ਤੇ ਮਿੱਠੇ ਮਿੱਠੇ ਗਾਉਣ ਗਾਉਂਦੇ। ਸਿੱਖਾ ਤੂੰ ਸੰਗਤ ਦੇ ਦਰਖਤ ਵਿੱਚ ਆ ਜਾ, ਇੱਥੋਂ ਮਿੱਠੇ ਫਲ ਤੈਨੂੰ ਹੋਰ ਕਿਤੋਂ ਲੱਭਣੇ ਨੀ। ਅੱਜ ਕੇ ਆਖੋ ਕਿੱਥੋਂ ਲੱਭੇਗਾ ਔਰ ਮਿੱਠੇ ਫਲ ਜਿਹੜੇ ਸੰਗਤ ਤੋਂ ਪ੍ਰਾਪਤ ਹੋਣ, ਇੰਨੇ ਮਿੱਠੇ ਫਲ। ਮਨ ਸਾਧਾਰ ਜੋ ਘਰ ਤੇ ਆਵੇ ਸਾਧ ਸੰਗਤ ਜਨਮ ਮਰਨ ਮਿੱਠਾ, ਆਸ ਮਨੋਰਥ ਪੂਰਨ ਹੋਵੇ ਸਾਰੀਆਂ ਗੱਲ। ਜੇ ਤੂੰ ਸੰਗਤ ਰੂਪੀ ਦਰਖਤ ਦੀ ਛਾਇਆ ਵਿੱਚ ਆਜਮੇ ਵਿਸ਼ੇ ਵਿਕਾਰਾਂ ਦੀ ਅੱਗ ਤੋਂ ਵੀ ਵਾਜਮੇ। ਜੇ ਸੰਗਤ ਰੂਪੀ ਦਰਖਤ ਦੀ ਛਾਇਆ ਵਿੱਚ ਆ ਜਾਵੇ ਤੂੰ ਪਾਪਾਂ ਦੇ ਪਾਲੇ ਤੋਂ ਵੀ ਬਚ ਜਾ। ਆਹ ਜਿਹੜਾ ਜਨਵਰੀ ਦਾ ਪਾਲਾ ਹੈ ਨਾ, ਇਹ ਤਾਂ ਰਜਾਈ ਲੈ ਕੇ ਹਟਾ ਲਓਗੇ, ਪਰ ਪਾਪਾਂ ਦਾ ਪਾਲਾ ਜਿਹਨੂੰ ਲੱਗ ਗਿਆ ਉਹ ਰਜਾਈ ਵਿੱਚ ਪਿਆ ਵੀ ਕੰਬੂਗਾ ਹੀ, ਉਹਨੂੰ ਨਨੇਗਾ ਗਿਆ। ਪਾਪਾਂ ਦਾ ਪਾਲਾ ਬਹੁਤ ਬੁਰਾ ਹੈ। ਚੌਥੀ ਤੁਕ ਭਾਈ ਸਾਹਿਬ ਵਚਨ ਕਰਦੇ ਨੇ ਤੁਹਾਡੇ ਗੱਲ, ਜਿਵੇਂ ਹੰਸ ਸਰੋਵਰ ਤੇ ਗਏ ਤੇ ਮੋਤੀ ਖਾ ਕੇ ਰੱਜ ਗਏ ਤੇ ਗੁਰਮੁਖੋ ਰਸੋਈ ਵਿੱਚ ਲੰਗਰ ਵਿੱਚ ਸੰਗਤ ਬੈਠ ਗਈ, ਅਨੇਕ ਪ੍ਰਕਾਰ ਦੇ ਆਨੰਦ ਰਸ ਲੰਗਰ ਛਕਿਆ, ਦਰਖਤਾਂ ਤੇ ਜਾ ਕੇ ਮਿੱਠੇ ਮਿੱਠੇ ਫਲ ਛਕੇ, ਪੰਛੀ ਰੱਜ ਗਏ ਆਨੰਦ ਹੋ ਗਏ। ਹੁਣ ਤੁਹਾਨੂੰ ਕੀ ਲਿਖਿਆ ਭਾਈ ਸਾਹਿਬ ਜੀ ਨੇ, ਤੈਸੇ ਗੁਰਸਿੱਖ ਮਿਲ ਬੈਠਤ ਹੈ ਧਰਮ ਸਾਰ। ਜਿੱਥੇ ਤੁਸੀਂ ਬੈਠੇ ਹੋ ਧਰਮ ਦੀ ਜਗ੍ਹਾ, ਕੀ ਕਰਦੇ ਨੇ ਗੁਰਸਿੱਖ ਇੱਥੇ? ਫਿਰ ਸਾਬਦ ਅਨਾਹਦ ਰਸ ਅੰਮ੍ਰਿਤ ਅਗਾਤ ਹੈ। ਸਾਬਦ ਨਹੀਂ, ਸਾਬਦ ਦਾ ਅੰਮ੍ਰਿਤ ਰਸ। ਇੱਕ ਵਾਰ ਸਾਰੀ ਸੰਗਤ ਆਖੋ ਸਤਨਾਮ। ਤਾਂ ਗੁਰੂ ਦੇ ਪਿਆਰੇ ਉਹ ਬੈਠੀ ਹੈ ਸੰਗਤ ਆ ਕੇ ਗੁਰੂ ਦੇ ਚਰਨਾਂ ਵਿਚ ਕਾਹਦੇ ਵਾਸਤੇ ਸਾਬਦ ਅਨਾਹਦ ਰਸ ਅੰਮ੍ਰਿਤ ਅਗਾਧ। ਬਈ ਆਪਾਂ ਕਹਿੰਦੇ ਸ਼ਬਦ ਸੁਣਨਾ ਸ਼ਬਦ ਪੜ੍ਹਨਾ, ਪੜ੍ਹੀ ਜਾਵੇ ਤੈਨੂੰ ਕੀ ਮਿਲਣਾ, ਪੜ੍ਹਨਾ ਕਾਹਦੇ ਖਾਤਰ ਹੈ, ਸ਼ਬਦ ਦਾ ਅੰਮ੍ਰਿਤ ਰਸ ਪ੍ਰਾਪਤ ਕਰਨਾ। ਆ ਰੋਟੀਆਂ ਤੁਸੀਂ ਖਾਧੀਆਂ ਨੇ ਹੁਣ ਸ਼ਾਮ ਨੂੰ ਪ੍ਰਸ਼ਾਦੇ ਛਕੇ ਹੈ ਨਾ, ਉਹ ਪ੍ਰਸ਼ਾਦੇ ਦਾ ਕੀ ਛਕਣ ਦਾ ਮਤਲਬ ਹੈ ਜੇ ਉਹਦਾ ਅੰਦਰ ਜਾ ਕੇ ਤੇਰੇ ਰਸੇ ਨਹੀਂ ਬਣੇ, ਉਹ ਤੇ ਅੱਗੇ ਨਾਲ ਵੀ ਗੜਬੜ ਕਰ ਦੂ। ਭੋਜਨ ਛਕਣਾ ਹੀ ਤਾਂ ਹੈ ਤੇਰੇ ਅੰਦਰ ਉਹਦਾ ਰਸ ਬਣੇ, ਜੇ ਉਹਦਾ ਰਸ ਨਾ ਬਣਿਆ ਵੀ ਵਿਗੜ ਗਈ ਗੱਲ, ਭੋਜਨ ਵਿਅਰਥ ਗਿਆ। ਜੇ ਸ਼ਬਦ ਸੁਣੇ ਦਾ ਰਸ ਨਾ ਬਣਿਆ ਤੇ ਫਿਰ ਸੁਣੀ ਕਾਹਨੂੰ ਵਿਅਰਥ। ਸੰਗਤ ਆਉਂਦੀ ਹੈ ਗੁਰੂ ਦੇ ਚਰਨਾਂ ਵਿਚ ਸਾਬਦ ਅਨਾਹਦ ਰਸ। ਇਕ ਹੋਰ ਬੜਾ ਭੁਲੇਖਾ ਪੈ ਗਿਆ ਅੱਜ ਕੱਲ, ਅਨਾਹਦ ਸ਼ਬਦ ਬਹੁਤ ਵੱਜਦੇ ਫਿਰਦੇ ਨੇ ਹੁਣ। ਅੱਗੇ ਤਾਂ ਕੋਈ ਵਿਰਲਾ ਗੁਰੂ ਦਾ ਪਿਆਰਾ ਸ਼ਬਦ ਸੁਰਤ ਦਾ ਮੇਲ ਕਰੇ ਤੇ ਚੰਨ ਮਿੰਟ ਉਹਨੂੰ ਅਨਾਦ ਸ਼ਬਦ ਸੁਣ ਵੀ ਜਾਣ, ਪਰ ਹੁਣ ਤੇ ਦੁਕਾਨਾਂ ਤੇ ਹੀ ਤੁਰੇ ਫਿਰਦੇ ਨੇ ਅਨਾਦ ਸ਼ਬਦ। ਜਿਹੜਾ ਮਿਲਦਾ ਮੇਰੇ ਗੁਰੂ ਨੇ ਅਨਾਦ ਸ਼ਬਦ ਬਜਾ ਤੇ ਮੈਨੂੰ ਅਨਾਦ ਸ਼ਬਦ ਸੁਣਦੇ ਨੇ। ਲਓ ਗੁਰਮੁਖੋ ਚਲੋ ਸੁਣਦੇ ਰਹੋ ਨਾ ਸੁਣਦੇ ਹੁਣ ਇਸ ਗੱਲ ਨੂੰ ਛੱਡੋ, ਪਰ ਸਿੱਖ ਨੂੰ ਪੰਜ ਸ਼ਬਦਾਂ ਦੇ ਪਿੱਛੇ ਨਹੀਂ ਜਾਣਾ ਚਾਹੀਦਾ। ਕੋਈ ਗੁਰੂ ਦਾ ਸਿੱਖ ਨਾ ਕਹੋ ਮੇਰੇ ਪੰਜ ਸ਼ਬਦ ਵੱਜਣ ਤੇ ਮੈਂ ਸੁਣਾ। ਉਹ ਸਿੱਖ ਨੇ ਪੰਜਾਂ ਤੋਂ ਕੀ ਲੈਣਾ, ਤੇਰੇ ਕੋਲ ਤਾਂ ਭਰਿਆ ਭੰਡਾਰਾ ਅਨਾਦ ਸ਼ਬਦਾਂ ਦਾ ਪਿਆ। ਉਹ ਤੂੰ ਪੰਜਾਂ ਪਿੱਛੇ ਤੁਰਿਆ ਵੀਰੇ, ਇਹ ਸਮੁੰਦਰ ਅਨਾਦ ਸ਼ਬਦਾਂ ਦਾ ਭਰਿਆ, ਤੂੰ ਪੰਜਾਂ ਤੋਂ ਕੀ ਲੈਣਾ ਵੀ ਜਿਹਨੇ ਕੋਲ ਕੱਖ ਹੈ ਹੀ ਨਹੀਂ ਤੇ ਉਹ ਪੰਜਾਂ ਪਿੱਛੇ ਤੁਰੇ ਫਿਰਨ। ਤੇਰੇ ਕੋਲ ਤਾਂ ਆਨ ਹੱਥ ਬਾਣੀ ਪੂੰਜੀ, ਸਾਰੇ ਗੁਰੂ ਗ੍ਰੰਥ ਸਾਹਿਬ ਅਨਾਦ ਸ਼ਬਦ ਹੈ, ਤੈਨੂੰ ਪੰਜਾਂ ਤੋਂ ਕੀ ਲੈਣਾ, ਤੂੰ ਲੈਣਾ ਇਸ ਅਨਾਦ ਸ਼ਬਦ ਦਾ ਰਸ। ਜਿਹੜਾ ਵਿਚਾਰ ਆਪਣਾ ਉਹ ਸ਼ੁਰੂ ਕਰ ਲਈਏ, ਗੁਰੂ ਗ੍ਰੰਥ ਸਾਹਿਬ ਦੀ ਆਦ ਬਾਣੀ ਹੈ ਜਪਜੀ ਸਾਹਿਬ, ਕਦੇ ਥੋੜਾ ਜਿਹਾ ਖਿਆਲ ਕਰਿਆ ਕਰੋ ਵੀ ਇਹਨੂੰ ਇੱਕ ਨੰਬਰ ਤੇ ਕਿਉਂ ਰੱਖਿਆ। ਸਿੱਖੀ ਅੰਧ ਵਿਸ਼ਵਾਸੀ ਨਹੀਂ ਗੁਰਮੁਖੋ, ਅੰਧ ਵਿਸ਼ਵਾਸੀ ਨੂੰ ਤਾਂ ਇੱਥੇ ਜਗ੍ਹਾ ਹੀ ਨਹੀਂ ਗੁਰੂ ਨੇ ਛੱਡੀ ਵੀ ਪੜ੍ਹੀ ਜਾਣੀ ਹੈ ਜਪਜੀ ਸਾਹਿਬ, ਇਹ ਤਾਂ ਕੋਈ ਗੱਲ ਨਾ ਬਣੀ। ਕਿਉਂ ਪੜ੍ਹਨੀ, ਸਭ ਤੋਂ ਮੁੱਖ ਕਿਉਂ ਰੱਖਿਆ ਇਹਨੂੰ, ਇਹ ਤਾਂ ਬਾਣੀ ਗੁਰੂ ਨਾਨਕ ਨੇ ਬਹੁਤ ਵੱਡੀ ਉਮਰ ਵਿੱਚ ਉਚਾਰੀ ਹੈ ਜਾ ਕੇ, ਤੇ ਬਾਣੀ ਤਾਂ 5 ਸਾਲ ਤੋਂ ਉਚਾਰਨੀ ਸ਼ੁਰੂ ਹੋ। ਉਹ ਜਿਹੜੀਆਂ ਪਹਿਲਾਂ ਬਾਣੀਆਂ ਉਚਾਰੀਆਂ ਉਹ ਪਿੱਛੇ ਕਰਤੀਆਂ ਤੇ ਪਿਛਲੋਂ ਉਚਾਰੀ ਹੋਈ ਮੂਹਰੇ ਕਰਤੀ, ਕੋਈ ਕਾਰਨ ਸੀ? ਲਓ ਜਪਜੀ ਸਾਹਿਬ ਦਾ ਪਾਠ ਇੱਕ ਐਸਾ ਪਾਠ ਹੈ ਗੁਰਮੁਖੋ, ਜੇ ਉਹਦੇ ਨਾਲ ਤੂੰ ਜੁੜ ਜਾਵੇਂ, ਤੂੰ ਜੁੜੇ ਉਹਦੇ ਨਾਲ, ਜਿੱਥੇ ਪਾਠ ਆਊਗਾ ਨਾ ਰਾਤੀ ਰੁੱਤੀ ਥਿੱਤੀ ਵਾਰ, ਇਹ ਧਰਮਖੰਡ ਸ਼ੁਰੂ ਹੋ ਜਾਂਦਾ। ਇੱਥੇ ਤੱਕ ਜਿਹੜੀ ਜਪਜੀ ਸਾਹਿਬ ਹੈ ਉਹਨੇ ਤੈਨੂੰ ਦੱਸ ਦੇਣਾ ਵੀ ਸਿੱਖਾ ਤੂੰ ਸਰੀਰ ਨਹੀਂ ਹੈ, ਤੂੰ ਦੇਹ ਨਹੀਂ। ਇਹ ਹੈ ਮਕਸਦ ਜਪਜੀ ਸਾਹਿਬ ਦਾ। ਜੇ ਤੂੰ ਜਪਜੀ ਸਾਹਿਬ ਨਾਲ ਜੁੜ ਜਾਵੇ ਨਾ ਤੈਨੂੰ ਪਤਾ ਲੱਗ ਜਾਵੇ ਵੀ ਮੈਂ ਸਰੀਰ ਨਹੀਂ ਹੈ। ਜਿੱਦਣ ਤੈਨੂੰ ਇਹ ਪਤਾ ਲੱਗ ਗਿਆ ਉਦਣ ਤੂੰ ਚੱਲੇਗਾ ਧਰਮ ਦੇ ਮਾਰਗ ਤੇ, ਕਿਉਂਕਿ ਮਾਰਗ ਦਾ ਸਰੀਰ ਨਾਲ ਸੰਬੰਧ ਨਹੀਂ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਕੋਈ ਵੀ ਰਸਤਾ ਹੈ ਨਾ ਉਹਦਾ ਸਰੀਰ ਨਾਲ ਤਾਂ ਸੰਬੰਧ ਹੈ। ਮੈਨੂੰ ਇੱਕ ਰਸਤਾ ਦੱਸ ਦਿਓ ਦੁਨੀਆਂ ਵਿੱਚ ਵੀ ਸਰੀਰ ਨਾਲ ਸੰਬੰਧ। ਆ ਜਿਹੜੀ ਪਟਿਆਲੇ ਤੋਂ ਨਾਭੇ ਨੂੰ ਸੜਕ ਜਾਂਦੀ ਹੈ ਇਹ ਤੇ ਤੁਹਾਡਾ ਸਰੀਰ ਤੁਰਦਾ, ਜਿਹੜੀ ਪਟਿਆਲੇ ਤੇ ਸਰਹੰਦ ਨੂੰ ਰੋਡ ਜਾਂਦੀ ਹੈ ਥੋੜੀ ਦੇਹ ਤੁਰਦੀ ਇਹਦੇ ਉੱਤੇ। ਇਹੀ ਤਾਂ ਭੁਲੇਖਾ ਕੱਢਿਆ ਜਾਂਦੀ ਸਰ, ਮਤਾ ਕਹੋ ਕਿ ਪਟਿਆਲੇ ਤੋਂ ਨਾਭੇ ਨੂੰ ਮੇਰਾ ਸਰੀਰ ਟੁਰਿਆ ਜਾਂਦਾ ਕਾਰ ਵਿੱਚ ਸਾਈਕਲ ਤੇ ਜਾਂ ਪੈਦਲ ਸਕੂਟਰ ਤੇ? ਨਹੀਂ ਨਹੀਂ, ਉਹ ਗੁਰਮੁਖਾ ਤੇਰਾ ਧਿਆਨ ਤੁਰਿਆ ਜਾਂਦਾ।
ایک پال تیرا دھیان ادھر ادھر ہو جائے نا یا توں نہیں یا تیرے کول لنگن والا نہیں بس شریر تو کری نہیں مارگ دینا شریر کون ہے مارگ تے چلن والا مارگ تے چلنے سرت نے دھیان نے تے آپ فسے ہوئے ہیں شریر آپ دیہ میں سب کچھ من لے مٹی نو سب کچھ من لے مارگ کوئی بھی ہے وہ تے دھیان نے ترنا دھیان اس مارگ تے رہا تے منزل آ جائے گی دھیان ادھر ہو گیا رستے وچ کھیروں کے تُو ٹریا جانے نابے نو جانے تیرے دھیان نے کہتا سرت نے کہتا کل نو جایا مانگے تے کلیان تو ہی مڑے آئے گا آج کے آخو ساتھ تُو کون ہے نابے جان والا تیری سرت نے کہتا آج نہیں جانا کل نو چلا اوتھے ہی موڑا پاتا جب جی صاحب دیا دھرم کھنڈ تو پہلا جڑیاں پوڑیاں نے وہ اس کر کے اچاری ہیں کہ تینوں پتا لگ جائے تو شریر نہیں ہے کیونکہ دھرم دے مارگ تے دھیان نے چلنا بہت کچھ لکھا گرو گرنتھ صاحب بھی چون چھڈ دو واہگرو نو ملن دے کتے تھوڑے طریقے نے اتنے بہت طریقے کبیر صاحب نے اکو تو کچھ نبیڑتی گل کبیر کہندا دو چیزاں کٹھیاں کر لے رب مل گیا دو چیزاں پڑھتے ہو نا گرو گرنتھ صاحب دو مل کارج اپجے رام نام سنجوگ دو چیزاں نو ملا دے واہگرو دا ملاپ کیڑیاں چیزاں ملاونیاں گرمکھو وہ دو چیزاں کیڑیاں نے گرو دا ہووے سبد تے سکھ دی ہووے سورت دوے مل گئیں تے رب مل گیا تیجی لوڑ اے گرو گرنتھ صاحب دا حکم ہے دو مل کار جی اپجے کیڑیاں چیزاں نے دو گرو دا سبد تے سکھ دی سورت پر کبیر نے ایک اور بھی گل کہہ دیتی کہ لوگ جانے اے گیت ہے بھی سب سر دا میل کوئی گیت گاؤنا تھوڑو ہے کلاؤنا تھوڑو ہے کم اے تو برہم بچار کیوں کر دے اج ساڈے کول برہم دی بچار نہیں ساڈے کول تو ساڈے شریر دی بچار نہیں سانو ٹائم دندی جب جی صاحب دا ایک پاٹ ہے جڑا تینوں شریر تو الگ کر دوں گا تے شریر تو جدو تم الگ ہو گیا نا پھر بھی تتی تبھی تے بیٹھ کے بھی کمے گا تیرا کیا میٹھا پھر بند بند کٹو تو شریر کا توڑیا میرا کیا دے وچ مطلب نہیں ہے ایک موٹی مثال لے لو سما توڑا ہوندا ہے رجندرا ہاسپٹل وچ آپریشن تھیٹر دے وچ جدو تینوں ڈاکٹر کٹدا وددا ہے تو چوں بھی نہیں کردا وے جنوں تسی بے ہوش کرنا کہنے ہو نا پھر گرمت وچوں لے لو ہے تاں سب کچھ ایتھوں ہی چیز گئی ہوئی آپریشن وچ توں ستا پے تے ڈاکٹر تیرے تے کینچی چلا رہا وی توں ہلدا ہی نہیں اور گرمکھو گل اکو ہے تینوں اس سمے شریر نال تیرے سبندھ نہیں شریر تو جدا ہے توں آئے گا ایسا نہیں بھی توں ہے ہی نہیں توں تے آئے گا شریر بھی آئے گا پر دو دا سمپرک ختم ہے تے شریر تو سمپرک ڈاکٹر دا ختم کیتا ہویا ٹنگا گوڈے ہٹ پیٹ پڑا لیندا تے چوں نہیں کردا جنہاں گرو پیارے نے پنج پوتک مٹی تو اپنا سمپرک پرے کر لے چلا لو آرا تے چوں کیویں کرن گے بٹھا دو انہوں دیکھ وچ تاں شریر نوں بٹھا لیا نا تے شریر نال بیٹھن والے دا سمجھدا نہیں دو بارے دیکھ دے وچ ہوں ایک بےنتی کر جانا میں سبجیکٹ نہیں میرا جی وہ بھول سکھو کیوں دیہاں دے پجاری بن گئے اج کے آخو سب یہ تو وڈی بھول توں کیوں کرے گا گرو نے تینوں دیہ تو جدا کروں گا سبق دتا توں دیہاں نال جڑ گیا دیہ دا پجاری بن گیا مٹی دا پجاری سمجھ لو انہاں بیچاراں نوں، اے تو تاں سانوں الگ کیتا، تو شریر نہیں ہے تے تو شریر دی پوجا وچ لگ گیا، تیرا پال اتارا کتے؟ گرمکھ پیارے پھر جب جی صاحب وچ سوال نے جواب نے، اج دو سوالاں تے دو جواباں دے وچار جیڑی پہلے دن تہاڈے نال کیتی سی۔ گرو نانک کہندے وہ مالک ہے، کلا مالک کہہ دوں تو عام گل سی، سدگر کہندے وہ سچا مالک ہے، مالک تے بہت نے تھے پر سچا نہیں ہوتے بنا کوئی، سچا صاحب۔ پھر کہندے وہ وڈیائی ہے، نام ہے وہ، نام شبد نون تو نہیں لینا، نام شبد ہے وڈیائی، آپ کہنے وہ بہت بڑا نام ہے، وہ بھی جگ تے نو ہے، وہ نو رہے گا بعد وچ بھی، بھاو ہے وڈیائی وشیشتا، وڈیائی بھی دنیا چ بہت ہی ہے پر ایکو اس واہگرو کی وڈیائی ہے جڑی سچی ہے، جدن تو ہے نہیں سی ادھر بھی وہ وڈیائی ہو رہی سی، تو ہے گا تو وڈیائی ہو رہی ہے، تو نہیں ہوے گا تو وڈیائی پھر بھی ہوندی ہو رہنی ہے، اس کر کے وہ وڈیائی سچی ہے۔ پہ تو پہلا ساری وڈیائی کتنے سی؟ اتنے تیری وڈیائی تیرے جمن تو پہلا کون کرتا سی؟ بھائی ہاں جمے ہاں، تیری ماں تینوں پاوے کہہ جائی تیرا روپ ہو گیا، وہ تین چند کہن لگ پی، تین لال کہن لگ پی، تے پہلا تو نہیں آخیا نا کہ تینوں چندرم ہے، تو سورج ہے، تو لال ہے، تو ہیرے ہیں، اور جدن تو چلے جانے چار دن بعد پھر لوکاں نے ہٹ جانے، تو کون تے میں؟ اے جگ جدن ہے نہیں سی ادھر بھی وہ وڈیائی سی، جد اربد نربد تندو کارا سی، جگ ہے گا تو وہ وڈیائی ہو رہی ہے، تے جدن جگ نے ہونا نہیں تو وڈیائی وہی ادھر بھی کہیں، کیونکہ وہ دی وڈیائی کسے دی وڈیائی دے محتاج نہیں۔ سدگر تہنوں نت کہندے نے جے سب مل کے آکھن پائے، جے بھی ساری سرشتی مل کے انہوں وڈا وڈا کہن لگ جائے، انہیں کتے وڈا ہو جانے، جی سارا پٹیالہ کہن لگ جائے وہ چھوٹا ہے تو انہیں چھوٹا نہیں ہونا، وڈا نہ ہوے گاٹ نہ جائے، دنیا انہوں وڈا وڈا کہی جاتی ہے بھی کڈا کا وڈا ہو گیا، وہ تو جڈا ہے اڈا ہی ہے، نہ گاٹ ہے نہ باڈ ہے نہ باڈ گاٹ، وہ تو بھی لڑتے آپ اسے دے لایا سی گرو نے، وہ جب وہ پیارے ہو سارے جاگتی جوت، جب وہ پیارے جاگتی جوت،
Yeah.
ਸੂਰਜ ਦੀ ਕਿਰਨ ਨੂੰ ਸੂਰਜ ਸਮਝ ਕੇ ਪੂਜਣਾ ਅਗਿਆਨ ਕਿਰਨ ਨੂੰ ਵਰਤਣਾ ਕਾਹਦੇ ਖਾਤਰ ਹੈ ਸੂਰਜ ਦਾ ਗਿਆਨ ਤਾਂ ਕਿਰਨੇ ਦਊਗੀ ਅੱਜ ਕੇ ਆਖੋ ਉਹਨੂੰ ਸੂਰਜ ਦੇ ਜਾਣਨ ਖਾਤਰ ਕਿਰਨ ਨੂੰ ਵਰਤ ਸੂਰਜ ਸਮਝ ਕੇ ਨਾ ਵਰਤ ਜੇ ਕੋਈ ਥੋੜਾ ਬਹੁਤਾ ਉਪਦੇਸ਼ ਦਿੰਦਾ ਹੈ ਬਈ ਉਹਨੂੰ ਵਾਹਿਗੁਰੂ ਦੇ ਜਾਣਨ ਖਾਤਰ ਵਰਤ ਲੈ ਪਰ ਵਾਹਿਗੁਰੂ ਨਾ ਕਹੇ ਉਹਨੂੰ ਰੱਬ ਨਾ ਕਹੋ ਉਹ ਤਾਂ ਕਿਰਨ ਹੈ ਇੱਕ ਦਿਨ ਮਿਲ ਜਾਣੀ ਉਹਦੇ ਸੂਰਜ ਤੇ ਸੂਰਜ ਜਾਗਤ ਜੋਤ ਜਪੈ ਨਿਸਬਸ ਉਹ ਸੱਚਾ ਮਾਲਕ ਹੈ ਉਹਦੀ ਵਡਿਆਈ ਸੱਚੀ ਹੈ ਉਹਦੀ ਜਿਹੜੀ ਬਾਣੀ ਹੈ ਵੀ ਭਾਖਿਆ ਨਾ ਬੋਲ ਬਾਣੀ ਦਾ ਆਵਾਜ਼ ਦਾ ਸ਼ਬਦ ਬੋਲ ਕਹਿ ਲਓ ਸਾਊਂਡ ਕਹਿ ਲਓ ਆਵਾਜ਼ ਕਹਿ ਲਓ ਧੁਨ ਕਹਿ ਲਓ ਕੂਨ ਕਹਿ ਲਓ ਸ਼ਬਦ ਕਹਿ ਲਓ ਇੱਕੋ ਚੀਜ਼ ਭਾਖਿਆ ਪਾਓ ਅਪਾਰ ਉਹਦੀ ਜਿਹੜੀ ਬਾਣੀ ਹੈ ਨਾ ਉਹਦਾ ਜਿਹੜਾ ਭਾਉ ਪਿਆਰ ਪ੍ਰੇਮ ਹੈ ਨਾ ਇਹ ਵੀ ਅਪਾਰ ਹੈ ਕੋਈ ਅੱਜ ਤੱਕ ਕਹਿ ਨਹੀਂ ਸਕਿਆ ਕਿ ਉਹਦੀ ਬਾਣੀ ਕਿੱਡੀ ਕਹਿ ਉਹਦਾ ਪਿਆਰ ਪ੍ਰੇਮ ਕਿੱਡਾ ਤੇ ਹੁਣ ਕਹਿ ਕੀ ਰਹੇ ਨੇ ਨਾ ਤਾਂ ਕੋਈ ਉਹਦੀ ਵਡਿਆਈ ਕਹਿ ਸਕਿਆ ਨਾ ਉਹਦੀ ਕੋਈ ਬਾਣੀ ਕਹਿ ਸਕਿਆ ਨਾ ਉਹਦਾ ਕੋਈ ਪ੍ਰੇਮ ਕਹਿ ਸਕਿਆ ਤੇ ਆਪਾਂ ਇੱਕ ਗੱਲ ਤੇ ਕਹਿਣ ਵਾਸਤੇ ਸ਼ੁਰੂ ਹੋ ਗਏ ਕਿ ਅੱਖ ਹੈ ਮੰਗ ਹੈ ਦੇਹ ਦੇਹ ਹੋਰ ਤੇ ਸਾਤੋਂ ਕੁਝ ਉਹਦਾ ਕਿਹਾ ਨਹੀਂ ਗਿਆ ਪਰ ਮੰਗਾਂ ਆਪਾਂ ਨੇ ਵੀ ਕਹਿਣੀਆਂ ਸ਼ੁਰੂ ਕਰ ਤੇ ਉਹ ਐਸਾ ਤੇਰੀਆਂ ਗੱਲਾਂ ਸੁਣ ਕੇ ਤੇਰੀਆਂ ਦਾਸਾਂ ਸੁਣ ਕੇ ਦਾਤ ਕਰੇ ਦਾਤ ਜੇ ਉਹਦੀਆਂ ਦਾਤਾਂ ਤੋਂ ਮੰਗਦਾ ਦਾਤਾਰ ਦੋ ਅਰਥ ਨੇ ਸੰਪਰਦਾ ਵਿੱਚ ਉਹ ਦਾਤਾਂ ਦਾ ਆਲ ਘਰ ਹੈ ਕਿਤੋਂ ਲੈ ਕੇ ਨਹੀਂ ਉਹਨੇ ਆਉਣਾ ਵੀ ਦਾਤ ਕਿਸੇ ਨੂੰ ਦੇਣੀ ਹੈ ਮੰਗ ਕੇ ਨਹੀਂ ਉਹ ਖੁਦ ਸੋਮਾ ਹੈ ਦਾਤਾਂ ਦਾ ਇੱਕ ਕਾਰ ਸ਼ਬਦ ਹੈ ਬਹੁਤ ਵਾਰ ਆਉਂਦਾ ਬਾਣੀ ਵਿੱਚ ਕਈ ਸ਼ਬਦਾਂ ਦੇ ਪਿੱਛੇ ਲੱਗਦਾ ਹੈ ਜਿਵੇਂ ਝੁਨਤ ਸ਼ਬਦ ਹੈ ਤੇ ਝੁਨਤ ਕਾਰ ਬਣ ਗਿਆ ਨਿਰਤ ਸ਼ਬਦ ਹੈ ਨਿਰਤ ਕਾਰ ਬਣ ਗਿਆ ਨੰਨਾ ਸ਼ਬਦ ਹੈ ਨੰਨਾ ਕਾਰ ਬਣ ਗਿਆ ਇਹ ਬਹੁਤ ਵਾਰ ਪਾਠ ਹੈ ਜਿੱਥੇ ਕਾਰ ਸ਼ਬਦ ਪਿੱਛੇ ਲੱਗ ਜਾਵੇ ਉਹਦਾ ਅਰਥ ਹੈ ਜੋ ਨਿਰੰਤਰ ਹੋ ਰਹੀ ਹੈ ਚੀਜ਼ ਜੋ ਹੋ ਹੀ ਜਾਣੀ ਹੈ ਜਿਹਨੇ ਕਦੇ ਖੜਨਾ ਨਹੀਂ ਨਿਰਤ ਕਾਰ ਉਹ ਨਾਚ ਜਿਹੜਾ ਹੋ ਰਿਹਾ ਕਦੇ ਬੰਦ ਨਹੀਂ ਹੋਣਾ ਝੁਨਤ ਕਾਰ ਉਹ ਆਵਾਜ਼ ਜਿਹੜੀ ਕਦੇ ਬੰਦੇ ਨਹੀਂ ਹੋਣੀ ਵਾਹਿਗੁਰੂ ਉਹ ਦਾਤਾ ਹੈ ਜਿਹਨੇ ਕਦੇ ਦਾਤਾਂ ਦੇਣ ਤੋਂ ਬੰਦੇ ਨਹੀਂ ਹੋਣੇ ਦਾਤ ਕਰੇ ਦਾਤਾ ਤੇ ਹੁਣ ਦੋ ਸਵਾਲ ਨੇ ਦੋਏ ਜਵਾਬ ਨੇ ਜੇ ਸਭ ਕੁਝ ਉਸੇ ਨੇ ਦਿੱਤਾ ਫਿਰ ਉਹਨੂੰ ਕਿਹੜੀ ਭੇਟਾ ਰੱਖੀਏ ਉਹਦੇ ਦਰਸ਼ਨ ਹੋ ਜਾਣ ਆਪਾਂ ਸਭ ਮੰਨਦੇ ਵੀ ਸਭ ਕੁਝ ਉਸੇ ਦਾ ਦਿੱਤਾ ਹੋਇਆ ਕਿਉਂਕਿ ਦਾਤ ਕਰੇ ਦਾਤਾ ਫਿਰ ਸਵਾਲ ਕੁਐਸਚਨ ਰਾਈਜ਼ ਹੋ ਗਿਆ ਕਿ ਫਿਰ ਕੇ ਅੱਗੇ ਰੱਖੀਏ ਦੇਖੋ ਕਿਸੇ ਨਾਲ ਤੁਸੀਂ ਅਟਰੈਕਸ਼ਨ ਪੈਦਾ ਕਰਨੀ ਹੈ ਖਿੱਚ ਪੈਦਾ ਕਰਨੀ ਹੈ ਪਿਆਰ ਪੈਦਾ ਕਰਨਾ ਨਾ ਮੋਹ ਪੈਦਾ ਕਰਨਾ ਦੋ ਤਰੀਕੇ ਨੇ ਤੀਆ ਨਹੀਂ ਕੋਈ ਵੀ ਜੇ ਤੀਆ ਕੋਈ ਵਰਤੂਗਾ ਗਲਤ ਹੈ ਜਾਂ ਤਾਂ ਵੀ ਖਿੱਚ ਪੈਂਦੀ ਹੁੰਦੀ ਹੈ ਲੈਣ ਦੇਣ ਤੋਂ ਕੁਝ ਕਿਸੇ ਤੋਂ ਪ੍ਰਾਪਤੀ ਹੋਵੇ ਤੇ ਖਿੱਚ ਪੈਦਾ ਹੋਵੇ ਕੁਝ ਕਿਸੇ ਨੂੰ ਦੇ ਦਈਏ ਤੇ ਖਿੱਚ ਪੈਦਾ ਹੋਵੇ